ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ ਦਾ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਬੱਸ ਦਾ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰ ਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਉਣ ਵਾਲੇ ਦਿਨਾਂ ਵਿਚ ਸਰਬੰਸਦਾਨੀ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਸੋ ਤਿਸ ਦੇ ਸਬੰਧ ਵਿਚ ਗੁਰਮਤਿ ਵਿਚਾਰਾਂ ਦੀ ਇਕ ਲੜੀ ਸਤਿਗੁਰਾਂ ਦਾ ਜੀਵਨ ਇਤਿਹਾਸ ਸੰਖੇਪ ਰੂਪ ਵਿਚ ਸਮਝਣ ਦਾ ਵਿਚਾਰਨ ਦਾ ਯਤਨ ਕਰਾਂਗੇ, ਜਿਸ ਦੀ ਸ਼ੁਰੂਆਤ ਆਪਾਂ ਗੁਰੂ ਕਿਰਪਾ ਸਦਕਾ ਅੱਜ ਤੋਂ ਕਰ ਰਹੇ ਹਾਂ। ਸੋ ਆਓ ਇਕ ਵਾਰ ਸਾਰੀ ਸੰਗਤ ਅਸੀਸ ਰੂਪ ਵਿਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਇਤਿਹਾਸ ਹੈ ਇਹ ਵਿਲੱਖਣ ਹੈ, ਵਿਲੱਖਣ। ਦੁਨੀਆਂ ਤੇ ਪੀਰ ਪੈਗੰਬਰ ਔਲੀਏ ਅਵਤਾਰ ਆਏ ਸਭ ਸਤਿਕਾਰਯੋਗ ਹਨ, ਪਰ ਜੋ ਜੀਵਨ ਇਤਿਹਾਸ ਦਸ਼ਮੇਸ਼ ਪਿਤਾ ਦਾ ਹੈ, ਇਸ ਤਰ੍ਹਾਂ ਦਾ ਜੀਵਨ ਇਤਿਹਾਸ ਕਿਸੇ ਵੀ ਪੀਰ ਪੈਗੰਬਰ ਔਲੀਏ ਅਵਤਾਰ ਦਾ ਨਹੀਂ ਮਿਲਦਾ। ਸੰਗਤ ਜੀ ਬੇਨਤੀ ਹੈ ਕਿ ਜੋ ਬੀਬੀਆਂ ਵਾਲੇ ਪਾਸੇ ਬੱਚੇ ਨਿੱਕੇ ਖੇਡ ਰਹੇ ਹਨ, ਕਿਰਪਾ ਕਰਕੇ ਉਹਨਾਂ ਨੂੰ ਕੰਟਰੋਲ ਕੀਤਾ ਜਾਏ, ਕਿਉਂਕਿ ਗੁਰਮਤਿ ਵਿਚਾਰਾਂ ਵਾਸਤੇ ਬਹੁਤ ਟਕਾ ਦੀ ਲੋੜ ਹੁੰਦੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਰਹੋ ਵਿਚਾਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਤਿਗੁਰੂ ਜੀ ਨੇ ਸਾਨੂੰ ਜੀਵਨ ਜੀ ਕੇ ਇੱਕ ਰਾਹ ਦਰਸਾਇਆ ਹੈ। ਜਦੋਂ ਅਸੀਂ ਪਾਵਨ ਗੁਰਬਾਣੀ ਪੜ੍ਹਦੇ ਹਾਂ ਤਾਂ ਤਿੰਨ ਨੁਕਤੇ ਮੁੱਖ ਰੂਪ ਵਿੱਚ ਸਾਡੇ ਸਾਹਮਣੇ ਆ ਰਹੇ ਨੇ। ਪਹਿਲਾ ਕਿ ਜਿਹੜਾ ਮਨੁੱਖ ਹੈ ਇਹ ਪਰਮਾਤਮਾ ਤੋਂ ਵਿਛੜ ਚੁੱਕਾ ਹੈ, ਅਤੇ ਵਿਛੜਨ ਦਾ ਕਾਰਨ ਕੀ ਹੈ, ਇਹਦੇ ਖੁਦ ਦੇ ਕਰਮ ਨੇ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲਹੋ ਰਾਮ। ਖੁਦ ਦੇ ਕਰਮ ਨੇ, ਪਰਮਾਤਮਾ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ। ਜਦੋਂ ਸਾਡੇ ਕਰਮਾਂ ਦੇ ਵਿੱਚ ਦੋਸ਼ ਹੁੰਦਾ, ਕਰਮ ਮਨੁੱਖ ਦੇ ਮਲੀਨ ਹੋ ਜਾਂਦੇ ਹਨ, ਤਾਂ ਅਸੀਂ ਉਹ ਤੋਂ ਦੂਰ ਹੋ ਜਾਂਦੇ ਹਾਂ। ਇਹਦਾ ਭਾਵ ਇਹ ਵੀ ਨਹੀਂ ਹੈ ਕਿ ਪਰਮਾਤਮਾ ਨੂੰ ਸਾਡੇ ਨਾਲ ਕੋਈ ਨਫ਼ਰਤ ਹੈ, ਨਹੀਂ। ਜਿਵੇਂ ਅਸੀਂ ਸੋਹਣੇ ਵਸਤਰ ਖਰੀਦ ਕੇ ਲਿਆਉਂਦੇ ਹਾਂ, ਨਵੇਂ ਵਸਤਰ ਹੋਣ ਅਤੇ ਉਹਨੂੰ ਬੜਾ ਸੰਭਾਲ ਕੇ ਰੱਖਦੇ ਹਾਂ, ਬੈਠਣ ਉੱਠਣ ਲੱਗਿਆਂ ਵੀ ਦੇਖਦੇ ਹਾਂ ਕਿ ਕਿਤੇ ਮੈਂ ਉਹ ਜਗ੍ਹਾ 'ਤੇ ਨਾ ਬੈਠ ਜਾਵਾਂ ਜਿੱਥੇ ਮੇਰੇ ਵਸਤਰਾਂ ਨੂੰ ਦਾਗ ਪੈ ਜੇ। ਬਹੁਤ ਸੰਭਾਲ ਕੇ ਰੱਖਦੇ ਹਾਂ ਅਸੀਂ, ਪਰ ਜਦੋਂ ਉਹ ਵਸਤਰਾਂ ਨੂੰ ਦਾਗ ਲੱਗ ਜੇ ਜਾਂ ਕੋਈ ਮੈਲ ਪੈ ਜੇ ਤਾਂ ਅਸੀਂ ਆਪਣੇ ਤਨ ਤੋਂ ਸਰੀਰ ਤੋਂ ਵਸਤਰਾਂ ਨੂੰ ਪਰੇ ਕਰ ਦਿੰਦੇ ਹਾਂ। ਸਾਡਾ ਮਿੱਤਰ ਪੁੱਛਦਾ ਹੈ ਕਿ ਭਰਾਵਾ, ਜਿਹੜੇ ਵਸਤਰਾਂ ਨੂੰ ਬੜਾ ਮਹਿੰਗਾ ਖਰੀਦਿਆ, ਬੜਾ ਸੰਭਾਲ ਕੇ ਰੱਖਦਾ ਸੀ, ਉਹ ਅੱਜ ਆਪਣੇ ਸਰੀਰ ਤੋਂ ਪਰੇ ਕਿਉਂ ਕਰਤੇ, ਕਿਉਂ ਲਾਹਤੇ? ਉਹ ਕਹਿੰਦਾ ਮੈਲ ਪੈ ਗਈ ਸੀ, ਪਰ ਜਦੋਂ ਉਹਨਾਂ ਵਿੱਚੋਂ ਮੈਲ ਕੱਢ ਦਿੱਤੀ ਜਾਵੇਗੀ ਮੈਂ ਫਿਰ ਆਪਣੇ ਤਨ ਤੇ ਸਰੀਰ ਤੇ ਉਹਨਾਂ ਨੂੰ ਧਾਰਨ ਕਰਾਂਗਾ। ਇੰਨ ਵਿੰਨ ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਮੈਲ ਆ ਗਈ, ਕਰਮਾਂ ਦਾ ਦੋਸ਼ ਹੈ। ਕਿਰਤ ਕਰਮ ਕੇ ਵਿਛੋੜੇ, ਜਦੋਂ ਉਹ ਮੈਲ ਨਿਕਲ ਜਾਏਗੀ ਤਾਂ ਅਸੀਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵਾਂਗੇ। ਦੂਸਰਾ, ਸਤਿਗੁਰੂ ਜੀ ਨੇ ਸਮਝਾਇਆ ਕਿ ਆਪਣੇ ਕੀਤੇ ਕਰਮਾਂ ਕਰਕੇ ਰੱਬ ਜੀ ਤੋਂ ਦੂਰ ਹੋਇਆ ਤੇ ਉਹਨੂੰ ਮਿਲਣ ਦੀ ਜਿਹੜੀ ਵਾਰੀ ਹੈ ਨਾ, ਮੌਕਾ, ਉਹ ਸਿਰਫ ਤੇ ਸਿਰਫ ਮਨੁੱਖਾ ਜਨਮ ਵਿੱਚ ਹੈ, ਹੋਰ ਕਿਤੇ ਨਹੀਂ ਹੈ। ਉਹ ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇਹ ਕਲ ਯੁਗ ਮੈਂ ਪਾਇਆ, ਫਿਰੇ ਇਹ ਅਵਸਰ ਚਰੇ ਨਾ ਹਾਥਾ। ਮੁੜ ਕੇ ਇਹ ਮੌਕਾ ਨਹੀਂ ਮਿਲਣਾ, ਇਹ ਮੌਕਾ ਹੈ। ਲੱਖ 84 ਜੋਨ ਉਪਾਈ ਮਾਨਸ ਕਉ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਫਿਰਤ ਫਿਰਤ ਬਹੁਤੇ ਯੁਗ ਹਾਰਿਓ, ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ। ਬਰੀਆ ਬਾਰੀ, ਮੌਕਾ, ਚਾਂਸ ਹੈ ਇਹ, ਅਸਿਮਰਤ ਕਹਾ ਨਹੀਂ। ਇਹ ਮੌਕੇ ਨੂੰ, ਇਹ ਚਾਂਸ ਨੂੰ ਹੱਥੋਂ ਨਾ ਕੱਢਣੀ। ਫਿਰ ਪਤਾ ਨਹੀਂ ਮੌਕਾ ਮਿਲੇ ਕਿਤਨੀ ਦੇਰ ਨੂੰ ਮਿਲੇ, ਕੋਈ ਪਤਾ ਨਹੀਂ ਹੈ, ਇਸ ਲਈ ਹੱਥੋਂ ਨਾ ਕੱਢ ਦੇਵੀਂ। ਤੀਸਰਾ ਨੁਕਤਾ ਸਤਿਗੁਰੂ ਜੀ ਨੇ ਸਮਝਾਇਆ ਵੀ ਜੇ ਤੂੰ ਉਹਨੂੰ ਮਿਲਣਾ ਤਾਂ ਕਿਵੇਂ ਮਿਲ ਸਕੇਗਾ। ਪਹਿਲਾ ਨੁਕਤਾ ਇਹ ਕਿ ਤੂੰ ਪਰਮਾਤਮਾ ਤੋਂ ਦੂਰ ਹੋ ਚੁੱਕਾ, ਵਿਛੜ ਚੁੱਕਾ ਆਪਣੇ ਕੀਤੇ ਕਰਮਾਂ ਕਰਕੇ। ਦੂਸਰਾ ਨੁਕਤਾ ਦੇਤਾ ਕਿ ਮਨੁੱਖਾ ਜਨਮ ਵਿੱਚ ਮਿਲ ਸਕਦਾ, ਇਹ ਮੌਕਾ ਹੈ। ਹੁਣ ਪਾਤਸ਼ਾਹ ਨੂੰ ਪੁੱਛੀਏ, ਪਾਤਸ਼ਾਹ ਮਿਲਾਂਗੇ ਕਿਵੇਂ, ਉਹ ਵੀ ਤਾਂ ਦੱਸੋ ਨਾ। ਤੁਸੀਂ ਇਹ ਤਾਂ ਦੱਸਤਾ ਵੀ ਵਿਛੜ ਗਿਆ ਕੀਤੇ ਕਰਮਾਂ ਕਰਕੇ, ਹੁਣ ਮੌਕਾ ਹੈ। ਉਹ ਕਿਹੜਾ ਤਰੀਕਾ, ਕਿਹੜਾ ਰਾਹ, ਕਿਹੜੀ ਯੁਗਤੀ ਹੈ ਜਿਹਦੇ ਨਾਲ ਅਸੀਂ ਵਾਹਿਗੁਰੂ ਜੀ ਨੂੰ ਮਿਲ ਸਕਦੇ ਹਾਂ, ਉਹਦੇ ਵਿੱਚ ਅਭੇਦ ਹੋ ਸਕਦੇ ਹਾਂ, ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ? ਤਾਂ ਉਹਦੇ ਲਈ ਸਤਿਗੁਰੂ ਜੀ ਨੇ ਜਿੱਥੇ ਗੁਰਬਾਣੀ ਦਾ ਖਜ਼ਾਨਾ ਬਖਸ਼ਿਆ, ਗੁਰਬਾਣੀ ਦਾ ਖਜ਼ਾਨਾ, ਉੱਥੇ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਲਗਭਗ 239 ਸਾਲ ਦਾ ਸਮਾਂ ਬਣਦਾ, 250 ਸਦੀਆਂ। ਗੁਰੂ ਸਾਡਾ ਇੱਕੋ ਹੀ ਹੈ, ਅਸੀਂ ਕਹਿਣ ਮਾਤਰ, ਸਮਝਣ ਮਾਤਰ ਇਹ ਗੱਲ ਕਹਿ ਦੇਣ ਵੀ ਸਾਡੇ 10 ਗੁਰੂ ਨੇ, ਕਹਿਣ ਮਾਤਰ ਹੈ ਸਮਝਣ ਵਾਸਤੇ, ਪਰ ਗੁਰੂ ਇੱਕ ਹੈ, ਗੁਰੂ ਇੱਕ ਹੈ। ਤਾਂ ਕਰਕੇ ਜੇ ਤੁਸੀਂ ਬਾਣੀ ਪੜੋਗੇ ਨਾ, ਦੂਸਰੇ ਪਾਤਸ਼ਾਹ ਦੀ ਬਾਣੀ ਪੜੋ, ਗੁਰੂ ਅੰਗਦ ਮਹਾਰਾਜ ਦੀ, ਪਰ ਮੋਹਰ ਉੱਥੇ ਨਾਨਕ ਪਦ ਦੀ ਹੈ। ਗੁਰੂ ਅੰਗਦ ਮਹਾਰਾਜ ਨੇ ਆਪਣਾ ਨਾਮ ਨਹੀਂ ਪਾਇਆ ਵਿੱਚ, ਨਹੀਂ ਨਹੀਂ, ਮੋਹਰ ਕੇਵਲ ਨਾਨਕ ਪਦ ਦੀ। ਤੀਜੇ ਪਾਤਸ਼ਾਹ ਦੀ ਬਾਣੀ ਪੜੋ, ਉਹਨਾਂ ਨੇ ਵੀ ਅਖੀਰਲੀ ਤੁਕ ਤੇ ਜਿਹੜੀ ਮੋਹਰ ਲਾਈ ਹੈ ਨਾਮ ਵਰਤੇ, ਉਹ ਨਾਨਕ ਦਾ ਵਰਤਿਆ। ਚੌਥੇ ਪਾਤਸ਼ਾਹ ਨੇ ਵੀ ਇਸੇ ਤਰ੍ਹਾਂ, ਪੰਜਵੇਂ ਪਾਤਸ਼ਾਹ ਨੇ ਵੀ ਇਸੇ ਤਰ੍ਹਾਂ, ਤੇ ਨੌਵੇਂ ਪਾਤਸ਼ਾਹ ਨੇ ਵੀ ਇਸੇ ਤਰ੍ਹਾਂ। ਗੁਰੂ ਇੱਕ ਹੈ, ਪਰ ਉਸ ਗੁਰੂ ਦੇ ਜਾਮੇ 10 ਨੇ, ਉਸ ਗੁਰੂ ਦੀਆਂ ਪਾਤਸ਼ਾਹੀਆਂ 10 ਨੇ, ਗੁਰੂ ਇੱਕ ਹੈ। ਤਾਂ ਉਹ ਗੁਰੂ ਪਾਤਸ਼ਾਹ ਨੇ 10 ਜਾਮੇ, 10 ਪਾਤਸ਼ਾਹੀਆਂ ਧਾਰਨ ਕੀਤੀਆਂ, 239 ਸਾਲ ਦੇ ਸਮੇਂ ਵਿੱਚ ਇੱਕ ਜੀਵਨ ਜੀ ਕੇ ਦਿਖਾਇਆ ਸਾਨੂੰ ਵੀ ਆ ਤੇਰੇ ਸਾਹਮਣੇ ਇੱਕ ਰਸਤਾ ਬਣਾਤਾ, ਪੂਰਨੇ ਪਾਤੇ, ਇਹ ਜੀਵਨ ਇਤਿਹਾਸ ਨੂੰ, ਜੀਵਨ ਜੁਗਤੀ ਨੂੰ ਤੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ, ਆਪਣੇ ਜੀਵਨ ਵਿੱਚ ਉਹਨੂੰ ਧਾਰਨ ਕਰਨਾ। ਤਾਂ ਸਤਿਗੁਰੂ ਜੀ ਨੇ ਉਹ ਕੁਝ ਕਰ ਵਿਖਾਇਆ ਜੋ ਮਨੁੱਖ ਕਰ ਸਕਦਾ, ਜੋ ਮਨੁੱਖ ਗੁਰਮੁਖ ਜਨ ਗੁਰੂ ਦੇ ਲੜ ਲੱਗ ਕੇ ਕਰ ਸਕਦਾ। ਤਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਆਪ ਬਚਨ ਵਰਤੇ, ਕਹਿੰਦੇ ਜੋ ਜੋ ਹੋਤ ਭਇਓ ਜਗ ਸਿਆਣਾ, ਜੋ ਜੋ ਹੋਤ ਭਇਓ ਜਗ ਸਿਆਣਾ, ਆਪੋ ਆਪਣੀ ਬਾਤ ਚਲਾਨਾ। ਪੀਰ ਪੈਗੰਬਰ ਔਲੀਏ ਅਵਤਾਰ ਰਿਸ਼ੀ ਮੁਨੀ ਸੰਸਾਰ ਤੇ ਬਹੁਤ ਆਏ, ਕੋਈ ਘਾਟਾ ਨਹੀਂ ਸੀ, ਪਰ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਸੰਸਾਰ ਤੇ ਆਏ ਉਦੋਂ ਕੀ ਵਰਤਾਰਾ ਸੀ ਪਹਿਲਾਂ, ਜਾਂ ਇਉਂ ਕਹਿ ਲਈਏ ਕਿ ਗੁਰੂ ਨਾਨਕ ਮਹਾਰਾਜ ਦੇ ਆਉਣ ਤੋਂ ਪਹਿਲਾਂ ਇੱਥੇ ਕੀ ਵਰਤਾਰਾ ਸੀ ਧਰਮ ਦੀ ਦੁਨੀਆਂ ਵਿੱਚ? ਰੱਬ ਨੇ ਪੀਰਾਂ ਪੈਗੰਬਰਾਂ ਔਲੀਆਂ ਅਵਤਾਰਾਂ ਦੇ ਰਾਹੀਂ ਆਪਣਾ ਸੁਨੇਹਾ ਸੰਸਾਰ ਤੇ ਭੇਜਿਆ, ਪਰ ਹੋ ਕੀ ਗਿਆ, ਉਹਨਾਂ ਨੇ ਸੁਨੇਹਾ ਪਿੱਛੇ ਕਰਤਾ, ਸਰੀਰ ਅੱਗੇ ਕਰ ਲਿਆ, ਦੇਹ ਨੂੰ ਅੱਗੇ ਕਰ ਲਿਆ, ਆਪਣੇ ਆਪ ਨੂੰ ਅੱਗੇ ਕਰ ਲਿਆ ਤੇ ਰੱਬੀ ਸੁਨੇਹੇ ਨੂੰ ਪਿੱਛੇ ਕਰ ਲਿਆ। ਤੁਸੀਂ ਕਹੋਗੇ ਕਿਵੇਂ, ਕਿਵੇਂ ਇਹ ਕਿਵੇਂ ਹੋ ਸਕਦਾ? ਜਦੋਂ ਤੁਸੀਂ ਬਾਣੀ ਪੜੋਗੇ ਨਾ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਸਿੱਖਾ ਵੀ ਜਦੋਂ ਤੂੰ ਮੈਨੂੰ ਨਿੱਜੀ ਤੌਰ ਤੇ ਬੁਲਾਉਣਾ ਹੋਵੇ, ਮੈਨੂੰ ਨਾਨਕ ਨੂੰ ਤੂੰ ਆਵਾਜ਼ ਮਾਰਨੀ ਹੋਵੇ ਤਾਂ ਤੂੰ ਕਹਿ ਸਕਦਾ ਹੈ ਮੁੱਲ ਖਰੀਦੀ ਲਾਲਾ ਗੋਲਾ, ਮੈਨੂੰ ਲਾਲਾ ਗੋਲਾ ਕਹਿ ਕੇ ਆਵਾਜ਼ ਮਾਰ ਲਾ, ਮੈਂ ਬਹੁਤ ਖੁਸ਼ ਹੋਊਂਗਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਵਕਾਨਾ, ਜਿੱਤ ਲਾਇਆ ਤਿੱਤ ਲਾਗਾ। ਪਰ ਜੇ ਤੂੰ ਗੁਰਬਾਣੀ ਨਾਲ ਜੁੜਨਾ ਹੋਵੇ, ਰੱਬੀ ਸੁਨੇਹੇ ਦੀ ਗੱਲ ਜਿੱਥੇ ਆ ਗਈ, ਉੱਥੇ ਤਾਂ ਮੈਂ ਵੀ ਇਹ ਬਾਣੀ ਬਾਰੇ, ਰੱਬੀ ਸੁਨੇਹੇ ਬਾਰੇ ਕਹਿਣਾ, ਜੈਸੀ ਮਹਿ ਆਵੈ ਖਾਸਮ ਕੀ ਬਾਣੀ ਪੈਸੜਾ ਕਰੀ ਗਿਆਨ ਵੇ ਲਾ ਲੋ। ਉਹਨਾਂ ਨੇ ਰੱਬੀ ਸਨੇਹ ਨੂੰ ਅੱਗੇ ਕਰਤਾ ਤੇ ਸਰੀਰ ਨੂੰ ਪਿੱਛੇ ਕਰ ਲਿਆ। ਕੇਵਲ ਇੱਥੇ ਹੀ ਨਹੀਂ ਅੱਗੇ ਚੱਲੋ, ਗੁਰੂ ਰਾਮਦਾਸ ਮਹਾਰਾਜ ਦੇ ਵਚਨ ਨੇ ਹੁਣੀ ਆਪ ਜੀ ਨੇ ਰਹਿ ਰਸ ਦੀ ਬਾਣੀ ਵਿੱਚ ਸੁਣੇ ਨੇ ਕਿ ਕਹਿੰਦੇ ਹਮ ਕੀਰੇ, ਹਮ ਕੀਰੇ ਕਿਰਮ ਸਾਤੇ ਗੁਰ ਸਰਨਾਈ ਕਾਰ ਦਇਆ ਨਾਮ ਪ੍ਰਗਾਸ। ਕਿੱਡੀ ਨਿਮਰਤਾ, ਆਪਣੇ ਆਪ ਨੂੰ ਗੁਰੂ ਜੀ ਕੀ ਕਹਿ ਰਹੇ ਨੇ, ਆਪਣੇ ਆਪ ਨੂੰ ਕੀ ਕਿਹਾ, ਹਮ ਕੀਰੇ ਕਿਰਮ ਸਾਤੇ ਗੁਰ ਸਰਨਾਈ ਕਾਰ ਦਇਆ ਨਾਮ ਪ੍ਰਗਾਸ। ਪਰ ਜਿੱਥੇ ਬਾਣੀ ਦੀ ਗੱਲ ਆਈ, ਰੱਬੀ ਸੁਨੇਹੇ ਦੀ ਗੱਲ ਆਈ, ਉੱਥੇ ਆ ਕੇ ਸੋਢੀ ਸੁਲਤਾਨ ਪਿਤਾ ਨੇ ਕਹਿ ਦਿੱਤਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੇ ਜਦੋਂ ਪੰਚਮ ਗੁਰਦੇਵ ਦੇ ਬਚਨ ਪੜੋਗੇ ਨਾ, ਜਿੱਥੇ ਪਾਤਸ਼ਾਹ ਨੇ ਆਪਣੀ ਗੱਲ ਕੀਤੀ, ਕੀ ਕਹਿੰਦੇ, ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਇਹ ਆਪਣੀ ਗੱਲ ਕੀਤੀ ਨਾ, ਪਰ ਜਿੱਥੇ ਬਾਣੀ ਦੀ ਗੱਲ ਕੀਤੀ, ਰੱਬੀ ਸੁਨੇਹੇ ਦੀ ਗੱਲ ਕੀਤੀ, ਉੱਥੇ ਕੀ ਕਹਿੰਦੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖਨਾ ਮਨ ਤੇ ਟਾਰੀ ਰੇ। ਗੁਰੂ ਅਰਜਨ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮੈਨੂੰ ਮੇਰਾ ਪੁੱਤ ਹਰਗੋਬਿੰਦ ਬਹੁਤ ਪਿਆਰਾ, ਕਿਤੇ ਨਹੀਂ ਮਿਲੇਗਾ, ਮੈਨੂੰ ਮੇਰਾ ਪੁੱਤ ਹਰਗੋਬਿੰਦ ਬਹੁਤ ਪਿਆਰਾ ਜਾਂ ਮੈਨੂੰ ਮਹਿਲ ਮਾੜੀਆਂ ਪਿਆਰੀਆਂ ਨੇ, ਧਨ ਪਦਾਰਥ ਪਿਆਰਾ, ਆਪਣਾ ਸਰੀਰ ਪਿਆਰਾ, ਕਿਤੇ ਨਹੀਂ ਕਿਹਾ। ਕੀ ਕਿਹਾ, ਵੀ ਮੈਨੂੰ ਸਭ ਤੋਂ ਪਿਆਰੀ, ਮੈਨੂੰ ਸਭ ਤੋਂ ਪਿਆਰੀ ਲੱਗਣ ਵਾਲੀ ਕੀ ਹੈ, ਪਰਮਾਤਮਾ ਦੀ ਬਾਣੀ, ਉਹ ਰੱਬੀ ਸੁਨੇਹਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ, ਇੱਕ ਨਿਮਖ ਮਾਤਰ ਵੀ ਮੈਂ ਇਹ ਰੱਬੀ ਕਲਾਮ ਨੂੰ, ਰੱਬੀ ਸੁਨੇਹੇ ਨੂੰ ਆਪਣੇ ਮਨ ਤੋਂ ਪਰੀ ਨਹੀਂ ਕਰਦਾ, ਪਰੀ ਨਹੀਂ ਕਰਦਾ, ਇੱਕ ਨਿਮਖ ਮਾਤਰ, ਨਿਮਖ ਅੱਖ ਝਮਕਣ ਦਾ ਸਮਾਂ। ਦਰਸ਼ਨ ਪਰਸ਼ਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ। ਤਾਂ ਗੁਰੂ ਘਰ ਵਿੱਚ ਕੀ ਹੋਇਆ, ਆਪਣੇ ਸਰੀਰਾਂ ਨੂੰ ਆਪਣੀਆਂ ਦੇਹਾਂ ਨੂੰ ਪਿੱਛੇ ਕੀਤਾ ਤੇ ਰੱਬੀ ਸੁਨੇਹੇ ਨੂੰ ਅੱਗੇ ਕਰ ਲਿਆ। ਜੇ ਇਸੇ ਨੁਕਤੇ ਨੂੰ ਆਪਾਂ ਹੋਰ ਮਤ ਮਤਾਤਰਾਂ ਨਾਲ ਜੋੜ ਕੇ ਵੇਖੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੋ ਈਸਾਈ ਮਤ ਵਿੱਚ ਸਤਕਾਰ ਈਸਾ ਜੀ ਦਾ ਨਾ, ਉਹ ਉਹੇ ਜਿਹਾ ਸਤਕਾਰ ਪਵਿੱਤਰ ਬਾਈਬਲ ਨੂੰ ਨਹੀਂ ਮਿਲਿਆ, ਇਹ ਸੱਚਾਈ ਹੈ। ਜਿਹੋ ਜਿਹਾ ਸਤਕਾਰ ਇਸਲਾਮ ਵਿੱਚ ਹਾਜ਼ਰਤ ਮੁਹੰਮਦ ਸਾਹਿਬ ਨੂੰ ਮਿਲਿਆ, ਉਹੇ ਜਿਹਾ ਸਤਕਾਰ ਪਾ ਕੇ ਕੁਰਾਨ ਸ਼ਰੀਫ ਨੂੰ ਨਹੀਂ ਮਿਲਿਆ। ਜਿਹੋ ਜਿਹਾ ਸਤਕਾਰ ਸਨਾਤਨ ਮਤ ਵਿੱਚ ਭਗਵਾਨ ਰਾਮਚੰਦਰ ਜੀ ਤੇ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਿਆ ਜਾਂ ਹੋਰ ਦੇਵੀ ਦੇਵਤਿਆਂ ਨੂੰ ਮਿਲਿਆ, ਉਹੇ ਜਿਹਾ ਸਤਕਾਰ ਚਾਰ ਵੇਦ, ਪਵਿੱਤਰ ਗੀਤਾ, ਪਵਿੱਤਰ ਰਮਾਇਣ, 18 ਪੁਰਾਣ, 27 ਸਿਮਰਤੀਆਂ, ਉਪਨਿਸ਼ਦਾਂ ਨੂੰ ਨਹੀਂ ਮਿਲਿਆ। ਜਿਹੋ ਜਿਹਾ ਸਤਕਾਰ ਬੁੱਧ ਮਤ ਵਿੱਚ ਮਹਾਤਮਾ ਬੁੱਧ ਨੂੰ ਮਿਲਿਆ, ਉਹੇ ਜਿਹਾ ਸਤਕਾਰ ਉਹਨਾਂ ਦੇ ਮਤ ਵਿੱਚ ਉਹਨਾਂ ਦੇ ਧਾਰਮਿਕ ਗ੍ਰੰਥ ਧੰਮ ਪਦ ਨੂੰ ਨਹੀਂ ਮਿਲਿਆ। ਉਹ ਕੇਵਲ ਧਾਰਮਿਕ ਗ੍ਰੰਥ ਹਨ ਪਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਵੀ ਨੇ, ਇਹਨਾਂ ਨੂੰ ਗੁਰੂ ਪਦਵੀ ਪ੍ਰਾਪਤ ਹੈ, ਇਹਨਾਂ ਨੂੰ ਗੁਰੂ ਪਦਵੀ ਪ੍ਰਾਪਤ ਹੈ। ਉੱਪਰ ਚੰਦੋਆ ਸਾਹਿਬ ਝੁੱਲ ਰਿਹਾ ਤੇ ਨਾਲ ਚੌਰ ਸਾਹਿਬ ਰੱਖਿਆ ਹੋਇਆ, ਕਿਉਂ? ਕਿਉਂਕਿ ਸਾਡਾ ਗੁਰੂ ਤਾਕਤ ਦੇ ਉੱਪਰ ਸੁਭਾਏਮਾਨ ਆ, ਸਾਡਾ ਗੁਰੂ ਤਾਕਤ ਤੇ ਸੁਭਾਏਮਾਨ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੀ ਹੈ, ਰੱਬ ਦਾ ਸੁਨੇਹਾ, ਰੱਬ ਦਾ ਸੁਨੇਹਾ, ਉਹਨੂੰ ਅੱਗੇ ਕੀਤਾ ਇਸ ਘਰ ਵਿੱਚ ਤੇ ਆਪਣੇ ਸਰੀਰ ਨੂੰ ਪਿੱਛੇ ਕਰ ਲਿਆ। ਅਗਲੀ ਬੇਨਤੀ, ਕਿਸੇ ਮਨੁੱਖ ਦੇ ਪੈਰ ਵਿੱਚ ਕੰਡਾ ਲੱਗ ਜੇ ਨਾ, ਕੰਡਾ, ਤਾਂ ਕੰਡੇ ਨੂੰ ਕੱਢਣ ਵਾਸਤੇ ਕੰਡੇ ਦੀ ਲੋੜ ਪੈਂਦੀ ਹੈ। ਜਾਂ ਹੋਰ ਇੱਕ ਸਾਦੀ ਜੀ ਉਦਾਹਰਣ, ਇੱਥੇ ਦਾ ਤਾਂ ਹਿਸਾਬ ਕਿਤਾਬ ਹੋਰ ਹੈ ਨਾ, ਆਪਾਂ ਪਿੰਡਾਂ 'ਚ ਹੀ ਆਇਆ, ਥੋੜੀ ਜਿਹੀ ਤਸਵੀਰ ਮਨ 'ਚ ਬਣਾਇਓ, ਜਿਨ੍ਹਾਂ ਦੇ ਘਰ ਪਿੰਡ ਦੀਆਂ ਫਿਰਨੀਆਂ ਤੇ ਹੋਣ, ਜਿਹੜੇ ਪਰਿਵਾਰਾਂ ਦੇ ਘਰ ਪਿੰਡ ਦੀਆਂ ਫਿਰਨੀਆਂ ਤੇ ਨੇ ਤਾਂ ਉੱਥੇ ਕੀ ਹੁੰਦਾ, ਕੋਈ ਆ ਕੇ ਉਹਨਾਂ ਦੀ ਕੰਧ ਤੇ ਪੋਸਟਰ ਲਾ ਗਿਆ, ਕੋਈ ਲਿਖ ਗਿਆ, ਤਾਂ ਫਿਰ ਫਿਰਨੀ ਵਾਲਾ ਜਿਸ ਦਾ ਘਰ ਆ ਉਹ ਮਾਲਕ ਬੜਾ ਤੰਗ ਹੁੰਦਾ ਵੀ ਮੈਂ ਕੀ ਹੱਲ ਕੱਢਾਂ ਇਹਦਾ, ਕੀ ਕਰਾਂ। ਉਹ ਗਿਆ ਬਾਜ਼ਾਰ ਵਿੱਚ ਤੇ ਉਹਨੇ ਰੰਗ ਲਿਆਂਦਾ, ਰੰਗ ਲਿਆ ਕੇ ਬੁਰਸ਼ ਲਿਆ ਕੇ ਆਪਣੀ ਕੰਧ ਦੇ ਬਾਹਰ ਲਿਖਤਾ ਵੀ ਜਿਹੜਾ ਵੀ ਮੇਰੇ ਘਰ ਦੇ ਬਾਹਰ ਕੰਧ ਤੇ ਪੋਸਟਰ ਲਾਏਗਾ ਉਹਨੂੰ 1,000 ਰੁਪਈਆ ਜੁਰਮਾਨਾ। ਤੇ ਸਿਆਣੇ ਬੰਦੇ ਨੇ ਉਹਨੂੰ ਪੁੱਛ ਲਿਆ, ਕਹਿੰਦਾ ਵੀ ਕਿਉਂ ਲਿਖਿਆ? ਕਹਿੰਦਾ ਕੀ ਕਰਾਂ, ਬੜਾ ਤੰਗ ਸੀ, ਰੋਜ਼ ਆ ਕੇ ਲੋਕ ਕੰਧਾਂ ਕਾਲੀਆਂ ਕਰ ਜਾਂਦੇ ਸੀ, ਕੰਧਾਂ ਭਰ ਜਾਂਦੇ। ਕਹਿੰਦੇ ਵੀ ਜੋ ਲੋਕਾਂ ਨੇ ਕੀਤਾ ਉਹੀ ਤਾਂ ਤੂੰ ਕਰ ਲਿਆ, ਜੋ ਲੋਕਾਂ ਨੇ ਲੋਕ ਕਰਦੇ ਸੀ ਉਹੀ ਤੂੰ ਕਰ ਲਿਆ, ਫਰਕ ਕੀ ਆ? ਕਹਿੰਦਾ ਉਹਨਾਂ ਨੂੰ ਹਟਾਉਣ ਵਾਸਤੇ ਮੈਨੂੰ ਇਹ ਕਰਨਾ ਪੈਣਾ ਸੀ, ਉਹ ਨਾ ਲਿਖਣ ਉਹਨਾਂ ਨੂੰ ਰੋਕਣ ਵਾਸਤੇ ਖੁਦ ਮੈਨੂੰ ਲਿਖਣਾ ਪੈਣਾ ਸੀ। ਇਸੇ ਤਰ੍ਹਾਂ ਲੋਕ ਦੇਹਾਂ ਨਾਲ ਜੁੜ ਗਏ ਸੀ, ਸਰੀਰਾਂ ਨਾਲ ਜੁੜ ਗਏ ਸੀ, ਉਹਨਾਂ ਨੂੰ ਸਰੀਰਾਂ ਤੋਂ ਤੋੜਨ ਵਾਸਤੇ, ਦੇਹਾਂ ਤੋਂ ਤੋੜਨ ਵਾਸਤੇ ਗੁਰੂ ਜੀ ਨੇ ਆਪ ਦੇਹ ਧਾਰਨ ਕੀਤੀ, ਗੁਰੂ ਜੀ ਨੇ ਆਪ ਦੇਹ ਧਾਰਨ ਕੀਤੀ, ਦੇਹ ਵਿੱਚ ਵਰਤੇ, ਸਰੀਰ ਵਿੱਚ ਵਰਤੇ ਤੇ ਦੇਹਾਂ ਤੋਂ ਤੋੜ ਕੇ ਸ਼ਬਦ ਦੇ ਨਾਲ ਜੋੜ ਗਏ, ਸ਼ਬਦ ਦੇ ਨਾਲ ਜੋੜ ਗਏ। ਆ ਗਿਆ ਭਾਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੋ ਸ਼ਬਦ ਵਿੱਚ, ਬਾਣੀ ਦੇ ਖਜ਼ਾਨੇ ਵਿੱਚ, ਰੱਬੀ ਸੁਨੇਹੇ ਵਿੱਚ ਔਖੇ ਔਖੇ ਕਰਮ ਸੀ, ਜਿਨ੍ਹਾਂ ਬਾਰੇ ਮਨੁੱਖ ਸੋਚਦਾ ਸੀ ਵੀ ਇਹ ਕਿਵੇਂ ਹੋ ਜਾਣਗੇ, ਹੁਕਮ ਕੀ ਹੈ, ਭਾਣਾ ਕੀ ਹੈ, ਸੇਵਾ ਕਿਵੇਂ ਕਰਨੀ ਹੈ, ਸ਼ਹਾਦਤ ਕਿਵੇਂ ਦੇਣੀ ਹੈ, ਸੱਚ ਵਾਸਤੇ ਕਿਵੇਂ ਮਰ ਮਿਟਣਾ, ਦੁੱਖਾਂ ਵਿੱਚ ਦਰਦਾਂ ਵਿੱਚ ਰਹਿ ਕੇ ਕਿਵੇਂ ਖੁਸ਼ ਰਹਿਣਾ, ਗੱਲਾਂ ਤਾਂ ਬੜੀਆਂ ਔਖੀਆਂ ਨੇ, ਗੁਰਬਾਣੀ ਵਿੱਚ ਲਿਖਿਆ ਹੋਇਆ। ਉਹ ਔਖੇ ਔਖੇ ਨੁਕਤਿਆਂ ਨੂੰ, ਔਖੇ ਔਖੇ ਕਰਮਾਂ ਨੂੰ ਗੁਰੂ ਜੀ ਨੇ ਆਪਣੇ ਜੀਵਨ ਵਿੱਚ ਜੀ ਕੇ ਨਾ, ਆਪਣੇ ਤਨ ਤੇ ਹੰਢਾ ਕੇ ਸਾਡੇ ਸਨਮੁੱਖ ਰੱਖਿਆ। ਧਰਮ ਦੀ ਦੁਨੀਆਂ ਵਿੱਚ ਧਰਮ ਦੀ ਗੱਲ ਕਰਨ ਵਾਲੇ ਪਹਿਲਾਂ ਵੀ ਬਹੁਤ ਸੀ। ਇੱਕ ਜੋਗੀ ਨੂੰ ਕੀ ਪਤਾ ਕਿ ਬੱਚੇ ਦੀ ਮਮਤਾ ਕੀ ਹੁੰਦੀ ਹੈ, ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ। ਜਿਹੜਾ ਘਰ ਬਾਰ ਛੱਡ ਗਿਆ, ਮਾਤਾ ਪਿਤਾ ਨੂੰ ਛੱਡ ਕੇ ਜੰਗਲਾਂ 'ਚ ਚਲਾ ਗਿਆ, ਉਹਨਾਂ ਨੂੰ ਕੀ ਪਤਾ ਵੀ ਗ੍ਰਿਸਤੀ ਜੀਵਨ ਕਿਹੋ ਜਿਹਾ ਹੁੰਦਾ, ਸਮਾਜਿਕ ਜੀਵਨ ਕਿਹੋ ਜਿਹਾ ਹੁੰਦਾ। ਪਰ ਇੱਧਰ ਕੀ ਦਰਸਾਇਆ, ਇੱਕ ਗ੍ਰਿਸਤੀ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਜਿੱਥੇ ਲਾਡ ਲੜਾ ਰਿਹਾ ਹੈ, ਦਿਨ ਵਿੱਚ 100 ਵਾਰੀ ਉਹਦਾ ਮੂੰਹ ਚੁੰਮਦਾ, ਉਹੀ ਇਹ ਗੁਰੂ ਹੈ ਜਿਹੜਾ ਪੁੱਤਰਾਂ ਨੂੰ ਵਾਰ ਕੇ ਵੀ ਜਕਾਰੇ ਛੱਡਦਾ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਦੱਸਤਾ ਵੀ ਗ੍ਰਿਸਤ ਦੀਆਂ ਜ਼ਿੰਮੇਵਾਰੀਆਂ ਕਹਿੰਦੇ, ਗ੍ਰਿਸਤ ਵਿੱਚ ਕਿਵੇਂ ਰਹਿਣਾ, ਬੱਚਿਆਂ ਨੂੰ ਲੋਰੀਆਂ ਕਿਵੇਂ ਦੇਣੀਆਂ ਤੇ ਫਿਰ ਇਹ ਤੋਂ ਉੱਪਰ ਕਿਵੇਂ ਉੱਠਣਾ, ਇਹ ਗ੍ਰਿਸਤ ਦੇ ਜੰਜਾਲ ਵਿੱਚੋਂ ਉੱਪਰ ਕਿਵੇਂ ਉੱਠਣਾ। ਤੇ ਜਿੱਥੇ ਕਲਗੀਧਰ ਨੇ ਬਾਬਾ ਫਤਿਹ ਸਿੰਘ ਨੂੰ ਲੋਰੀਆਂ ਦਿੱਤੀਆਂ ਨਾ, ਬਾਬਾ ਜੁਝਾਰ ਸਿੰਘ ਜੀ ਨੂੰ, ਬਾਬਾ ਅਜੀਤ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ ਨੂੰ, ਉੱਥੇ ਉਹਨਾਂ ਦੀਆਂ ਸ਼ਹਾਦਤਾਂ ਤੇ ਫਿਰ ਜਕਾਰੇ ਵੀ ਛੱਡੇ ਨੇ। ਇਹ ਤੁਹਾਨੂੰ ਕਿਸੇ ਜੋਗੀ ਦੇ ਜੀਵਨ ਵਿੱਚੋਂ ਨਹੀਂ ਮਿਲੇਗਾ, ਇਹ ਕੇਵਲ ਤੇ ਕੇਵਲ ਕਲਗੀਧਰ ਦੇ ਜੀਵਨ ਵਿੱਚੋਂ ਤੁਹਾਨੂੰ ਪ੍ਰਾਪਤ ਹੋਵੇਗਾ। ਰੋ ਵਿਚਾਰ, ਇੰਨੀ ਕੁ ਆਪਾਂ ਭੂਮਿਕਾ ਦੇ ਸ਼ਬਦ ਕਹੇ ਨੇ, ਕਿਉਂਕਿ ਗੁਰੂ ਮਹਾਰਾਜ ਦਾ ਅੱਜ ਆਪਾਂ ਇਤਿਹਾਸ ਸ਼ੁਰੂ ਕਰ ਰਹੇ ਹਾਂ ਕਲਗੀਧਰ ਪਾਤਸ਼ਾਹ ਦਾ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਮਾਤਾ ਗੁਜਰ ਕੌਰ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਲਗਭਗ 27 ਸਾਲ ਹੋ ਗਏ ਸੀ ਉਹਨਾਂ ਦੀ ਸ਼ਾਦੀ ਹੋਇਆ ਨੂੰ ਲਗਭਗ, ਤੇ ਆਪਾਂ ਗ੍ਰਿਸਤੀ ਬੈਠੇ ਹਾਂ ਤਕਰੀਬਨ 2-3 ਸਾਲ। ਜੇ ਗ੍ਰਿਸਤੀ ਦੇ ਘਰ ਵਿੱਚ ਕੋਈ ਬੱਚਾ ਨਾ ਜਨਮੇ ਨਾ, ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ। ਪਰ ਇੱਧਰ 27 ਸਾਲ ਦਾ ਸਮਾਂ ਹੋ ਗਿਆ। ਕਿਉਂ ਜੀ? ਕਿਉਂਕਿ ਉਹ ਕੁੱਖ ਤਿਆਰ ਹੋ ਰਹੀ ਹੈ ਜਿਸ ਕੁੱਖ ਵਿੱਚੋਂ ਉਸ ਮਰਦ ਅਗੰਬੜੇ ਨੇ ਜਨਮ ਲੈਣਾ ਜਿਹਦੀ ਬਰਾਬਰਤਾ ਅੱਜ ਤੱਕ ਕੋਈ ਕਰ ਹੀ ਨਹੀਂ ਸਕਿਆ। ਬਹਿ ਪ੍ਰਗਟਿਓ ਮਰਦ ਅਗੰਬੜਾ, ਵਰੀਆਮ ਅਕੇਲਾ, ਇੱਕ ਹੀ ਹੈ ਬਸ, ਉਹਦੇ ਵਰਗਾ ਦੂਜਾ ਸੰਸਾਰ ਚ ਹੋਇਆ ਨਹੀਂ ਤੇ ਨਾ ਕੋਈ ਹੋ ਸਕਦਾ। ਬਹਿ ਪ੍ਰਗਟਿਓ ਮਰਦ ਅਗੰਬੜਾ, ਵਰੀਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਵਕਤ ਧੰਨ ਮਾਤਾ ਗੁਜਰ ਕੌਰ ਦੀ ਉਮਰ ਲਗਭਗ 42 ਸਾਲ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਉਮਰ ਸਰੀਰਕ 45 ਸਾਲ ਹੈ। ਪਟਨਾ ਸਾਹਿਬ ਦੀ ਧਰਤੀ, ਉਹ ਵਗਤ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੇ ਪ੍ਰਚਾਰ ਹਿੱਤ ਅਤੇ ਉਹ ਇਲਾਕੇ ਵਿੱਚ ਜੋ ਰਾਜੇ ਮਹਾਰਾਜਿਆਂ ਦੀ ਆਪਸੀ ਲੜਾਈ ਹੋ ਰਹੀ ਸੀ ਉਹਨਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੂੰ ਸਮਝਾਉਣ ਵਾਸਤੇ ਉਧਰ ਗਏ ਹੋਏ ਨੇ ਧਰਮ ਦੇ ਪ੍ਰਚਾਰ ਹਿੱਤ ਤੇ ਸਮਾਜ ਵਿੱਚ ਸ਼ਾਂਤੀ ਪਸਰ ਜਾਏ ਸਾਰੇ ਅਸੀਂ ਰਲ ਕੇ ਰਹੀਏ ਇਹ ਸੁਨੇਹਾ ਦੇਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਉਧਰ ਪਹੁੰਚੇ ਹੋਏ ਨੇ ਔਰ ਜਿਸ ਗ੍ਰਿਸ਼ਤੀ ਦੇ ਘਰ ਵਿੱਚ ਗੁਰੂ ਦੀ ਕੁਰਬਾਨੀ ਵੇਖੋ ਜਿਸ ਗ੍ਰਿਸ਼ਤੀ ਦੇ ਘਰ ਵਿੱਚ 27 ਸਾਲ ਤੋਂ ਬਾਅਦ ਬੱਚੇ ਨੇ ਜਨਮ ਲੈਣਾ 27 ਸਾਲ ਬਾਅਦ ਕਿੰਨੀਆਂ ਸਾਧਨਾ ਹੋਣਗੀਆਂ ਇੱਕ ਗ੍ਰਿਸ਼ਤੀ ਦੀਆਂ ਪਰ ਗੁਰੂ ਨੇ ਆਪਣੀਆਂ ਸਾਧਨਾ ਕੁਰਬਾਨ ਕਰ ਦਿੱਤੀਆਂ ਕਾਹਦੇ ਵਾਸਤੇ ਧਰਮ ਦੇ ਪ੍ਰਚਾਰ ਵਾਸਤੇ ਰੱਬ ਦੇ ਸੁਨੇਹੇ ਨੂੰ ਦੇਣ ਵਾਸਤੇ ਸਮਾਜ ਵਿੱਚ ਸੁੱਖ ਸ਼ਾਂਤੀ ਪਸਰ ਜਾਏ ਕੋਈ ਲੜਾਈ ਝਗੜਾ ਨਾ ਹੋਵੇ ਸਾਰੇ ਅਸੀਂ ਰਲ ਕੇ ਰਹੀਏ ਇਹ ਗੱਲ ਸਮਝਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਵਿੱਚ ਗਏ ਹੋਏ ਨੇ ਤੇ ਇਧਰ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋ ਗਿਆ ਤਾਂ ਭਾਈ ਮਿਹਰ ਚੰਦ ਤੇ ਭਾਈ ਕਲਿਆਣ ਚੰਦ ਇਹ ਦੋ ਸਿੱਖ ਸੀ ਇਹ ਦੋ ਸਿੱਖ ਸੁਨੇਹਾ ਲੈ ਕੇ ਗਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਅਸਾਮ ਵਿੱਚ ਕਹਿੰਦੇ ਪਾਤਸ਼ਾਹ ਵੀ ਤੁਹਾਡੇ ਘਰ ਦੇ ਵਿੱਚ ਨਾ ਸਾਹਿਬਜ਼ਾਦੇ ਦਾ ਜਨਮ ਹੋਇਆ ਤਾਂ ਪਾਤਸ਼ਾਹ ਜੀ ਕਹਿਣ ਲੱਗੇ ਵੀ ਸਾਹਿਬਜ਼ਾਦੇ ਦਾ ਨਾਮ ਰੱਖਣਾ ਗੋਬਿੰਦ ਰਾਏ ਆਪ ਰੱਖਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੇਰੇ ਬਾਲਕ ਦਾ ਸਾਹਿਬਜ਼ਾਦੇ ਦਾ ਨਾਮ ਰੱਖਿਓ ਗੋਬਿੰਦ ਰਾਏ ਔਰ ਇੱਕ ਆ ਮੇਰੇ ਵੱਲੋਂ ਸੁਨੇਹਾ ਲੈ ਜਿਓ ਉਹ ਅਸਾਮ ਦੀ ਧਰਤੀ ਤੋਂ ਨਾ ਗੁਰੂ ਨੇ ਹੁਕਮਨਾਮਾ ਘੱਲਿਆ ਉਹ ਅੱਜ ਵੀ ਸਾਨੂੰ ਪੜ੍ਹਨ ਵਾਸਤੇ ਮਿਲਦਾ ਅੱਜ ਵੀ ਪੜ੍ਹਨ ਵਾਸਤੇ ਮਿਲਦਾ ਬਚਨ ਸੀ ਗੋਬਿੰਦ ਰਾਏ ਜੋ ਕੀਆ ਸੋ ਭਲਾ ਕੀਆ ਇਹ ਜੋ ਬਾਲਕ ਕਰੇਗਾ ਉਹ ਭਲਾ ਹੀ ਕਰੇਗਾ ਉਹ ਚੰਗਾ ਹੀ ਕਰੇਗਾ ਦੂਸਰਾ ਆਪਣੇ ਬੇਟੇ ਨੂੰ ਆਪਣੇ ਪੁੱਤਰ ਵਾਸਤੇ ਉਹਨਾਂ ਨੇ ਬਚਨ ਘੱਲਿਆ ਬੇਟਾ ਜੇ ਕੋਈ ਹੁਕਮਰਾਨ ਆਵੇ ਉਹਦੀ ਸ਼ਬਦਾਵਲੀ ਥੋੜੀ ਜਿਹੀ ਹੋਰ ਭਾਸ਼ਾ ਦੀ ਹੈ ਪਰ ਮੈਂ ਗੁਰਮੁਖੀ ਵਿੱਚ ਬੋਲ ਰਿਹਾ ਪੰਜਾਬੀ ਵਿੱਚ ਬੋਲ ਰਿਹਾ ਬੇਟਾ ਜੇ ਕੋਈ ਹੁਕਮਰਾਨ ਆਵੇ ਹੰਕਾਰ ਦਾ ਭਰਿਆ ਹੋਇਆ ਤੇ ਗੁਰੂ ਦੇ ਦਰ ਤੇ ਆ ਜੇ ਤੁਹਾਡੇ ਕੋਲ ਆ ਜੇ ਉਹਨੂੰ ਉਹ ਵਕਤ ਪੁਆਂਦੀ ਬਿਠਾਣਾ ਪੁਆਂਦੀ ਪੈਰਾਂ ਵੱਲ ਮੰਜੇ ਦੀ ਦੌਣ ਹੁੰਦੀ ਹੈ ਨਾ ਜਿੱਧਰ ਪੁਆਂਦੀ ਪੈਰਾਂ ਵੱਲ ਬਿਠਾਣਾ ਜੇ ਕੋਈ ਰੱਬੀ ਰੂਹ ਆ ਜੇ ਗੁਰਮੁਖ ਆ ਜੇ ਰੱਬ ਦਾ ਪਿਆਰਾ ਆ ਜੇ ਉਹਨੂੰ ਸਰਹੰਦੀ ਬਿਠਾਉਣਾ ਉਹਨੂੰ ਸਰਾਣੇ ਵਾਲੇ ਪਾਸੇ ਬਿਠਾਉਣਾ ਉਹਦਾ ਸਤਿਕਾਰ ਕਰਨਾ ਆਦਰ ਕਰਨਾ ਮਾਣ ਦੇਣਾ ਉਹਨੂੰ ਪਰ ਜੇ ਕੋਈ ਆਪਣੇ ਮਾਣ ਨੂੰ ਮੁੱਖ ਰੱਖ ਕੇ ਤੇਰੇ ਕੋਲ ਆ ਜੇ ਆਪਣੇ ਆਪ ਨੂੰ ਕੁਝ ਕਹਾ ਕੇ ਆਵੇ ਉਹਨੂੰ ਸਰਹੰਦੀ ਨਹੀਂ ਬਿਠਾਉਣਾ ਉਹਨੂੰ ਹੋਰ ਸਿਰੇ ਨਹੀਂ ਚੜਾਉਣਾ ਬਲਕਿ ਉਹਨੂੰ ਪੈਰਾਂ ਵੱਲ ਬਿਠਾਉਣਾ ਉਹਨੂੰ ਪੁਆਂਦੀ ਬਿਠਾਉਣਾ ਇੱਕ ਉਹਨੂੰ ਸਰਹੰਦੀ ਬਿਠਾਉਣਾ ਇਸ ਤਰ੍ਹਾਂ ਦੇ ਹੁਕਮਨਾਮੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਘੱਲੇ ਤੇ ਇਧਰ ਧੰਨ ਮਾਤਾ ਗੁਜਰ ਕੌਰ ਉਹਨਾਂ ਨੇ ਨਾ ਆਪਣੇ ਬਾਲਕ ਨੂੰ ਗੋਦੀ ਵਿੱਚ ਲੈ ਲਿਆ ਲੋਰੀਆਂ ਦੇ ਰਹੇ ਇੱਕ ਘਟਨਾ ਮੈਂ ਪਹਿਲਾਂ ਕਹਾਂ ਭੀਖਣ ਸ਼ਾਹ ਫਕੀਰ ਮੁਸਲਮਾਨ ਫਕੀਰ ਸੀ ਜਿਹਦਾ ਇਸਲਾਮ ਦੀ ਦੁਨੀਆਂ ਵਿੱਚ ਬਹੁਤ ਵੱਡਾ ਨਾਮ ਸੀ ਬਹੁਤ ਆਦਰ ਮਾਣ ਸਤਿਕਾਰ ਬੜੇ ਚੇਲੇ ਸੀ ਇਹਦੇ ਤੇ ਕੜਾਮ ਨਗਰ ਵਿੱਚ ਰਹਿਣ ਵਾਲਾ ਸੀ ਹਰ ਰੋਜ਼ ਇਹ ਇੱਕ ਰੀਤ ਨਿਭਾਉਂਦਾ ਸੀ ਰੀਤ ਦੋ ਸ਼ਬਦ ਨੇ ਰੀਤ ਤੇ ਪ੍ਰੀਤ ਜਿਹਨੂੰ ਆਪਾਂ ਕਹਿ ਸਕਦੇ ਹਾਂ ਨੇਮ ਤੇ ਪ੍ਰੇਮ ਇਹ ਰੀਤ ਨਿਭਾਉਂਦਾ ਸੀ ਜਦੋਂ ਵੀ ਮੁਸਲਮਾਨ ਵੀਰ ਨਵਾਜ਼ ਪੜ੍ਹਦੇ ਹਨ ਉਹ ਬਾਰ ਬਾਰ ਸਿਜਦਾ ਕਰਦੇ ਨੇ ਭਾਵ ਕਿ ਝੁਕਦੇ ਨੇ ਗੋਡਿਆਂ ਭਾਰ ਹੋ ਕੇ ਬਹਿੰਦੇ ਨੇ ਉਹ ਤੇ ਜਦੋਂ ਉਹ ਨਵਾਜ਼ ਅਦਾ ਕਰਨ ਬਾਰ ਬਾਰ ਝੁਕਦੇ ਨੇ ਤੇ ਝੁਕਦੇ ਉਹ ਪੱਛਮ ਵੱਲ ਨੇ ਪੱਛਮ ਵੱਲ ਉਹ ਆਪਣਾ ਮੂੰਹ ਕਰਕੇ ਕਿਉਂਕਿ ਉਹਨਾਂ ਦਾ ਜਿਹੜਾ ਕੇਂਦਰੀ ਸਥਾਨ ਹੈ ਮੱਕਾ ਉਹ ਪੱਛਮ ਵਿੱਚ ਹੈ ਉਹ ਕਹਿੰਦੇ ਨੇ ਵੀ ਸਾਡਾ ਅੱਲਾ ਸਾਡਾ ਖੁਦਾ ਮੱਕੇ ਚ ਵੱਸਦਾ ਉਹਨਾਂ ਦਾ ਅਕੀਦਾ ਉਹਨਾਂ ਦਾ ਅਕੀਦਾ ਇਹ ਉਹ ਉਧਰ ਨੂੰ ਸਿਜਦਾ ਕਰਦੇ ਨੇ ਬਾਰ ਬਾਰ ਪਰ ਅੱਜ ਜਦੋਂ ਪੂਰਬ ਦੀ ਧਰਤੀ ਵੱਲ ਪਟਨੇ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ ਨਾ ਤਾਂ ਉਹ ਵਕਤ ਭੀਖਣ ਸ਼ਾਹ ਫਕੀਰ ਨੇ ਆਪਣਾ ਸਿਜਦਾ ਪੱਛਮ ਵੱਲ ਨਹੀਂ ਕੀਤਾ ਬਲਕਿ ਪੂਰਬ ਵੱਲ ਕੀਤਾ ਉਹਦੇ ਵਿਚਾਰਾਂ ਵਿੱਚ ਉਹਦੇ ਖਿਆਲਾਂ ਵਿੱਚ ਇਹ ਚੀਜ਼ ਆਈ ਤੇ ਜਿਹੜੇ ਉਹਦੇ ਚੇਲੇ ਸੀ ਸੇਵਕ ਸੀ ਉਹ ਪੁੱਛਦੇ ਕਹਿੰਦੇ ਪੀਰ ਜੀ ਵੀ ਸਰੀਰ ਠੀਕ ਹੈ ਸਰੀਰ ਠੀਕ ਹੈ ਤੁਹਾਡਾ? ਕਹਿੰਦੇ ਹਾਂ, ਦੱਸੋ। ਕਹਿੰਦੇ ਵੀ ਆਪਾਂ ਹਰ ਰੋਜ਼ ਪੱਛਮ ਵੱਲ ਸਿਜਦਾ ਕਰਦੇ ਹਾਂ, ਪਰ ਅੱਜ ਸਿਜਦਾ ਪੂਰਬ ਵੱਲ ਕਿਉਂ ਕੀਤਾ? ਕਹਿੰਦੇ ਵੀ ਪੱਛਮ ਵੱਲ ਸਿਜਦਾ ਕਿਉਂ ਕਰਦੇ ਹਾਂ? ਚੇਲੇ ਕਹਿਣ ਲੱਗੇ ਵੀ ਉਧਰ ਆਪਣਾ ਅੱਲਾ, ਉਧਰ ਖੁਦਾ ਆਪਣਾ, ਉਹ ਵੱਸਦਾ। ਕਹਿੰਦੇ ਬਸ ਫਿਰ ਸਿਜਦਾ ਅੱਜ ਵੀ ਮੈਂ ਖੁਦਾ ਹੀ ਨੂੰ ਕੀਤਾ, ਅੱਜ ਵੀ ਅੱਲਾ ਨੂੰ ਕੀਤਾ, ਪਰ ਉਹ ਅੱਲਾ ਉਹ ਖੁਦਾ ਜੇ ਪੂਰਬ ਵਿੱਚ ਆਇਆ, ਉਹਦਾ ਪ੍ਰਕਾਸ਼ ਉਧਰ ਹੋਇਆ। ਉਹ ਕਹਿੰਦੇ ਅਸੀਂ ਨਹੀਂ ਮੰਨਦੇ, ਅਸੀਂ ਨਹੀਂ ਮੰਨਦੇ। ਚਲੋ ਆਪਾਂ ਗੱਲ ਸਪਸ਼ਟ ਕਰ ਲੈਂਦੇ ਹਾਂ ਵੀ ਉਹ ਸਾਡਾ ਅੱਲਾ ਖੁਦਾ ਕਿਵੇਂ ਆ। ਤਾਂ ਫਿਰ ਉਹ ਵਕਤ 1400 ਮੀਲ ਚੱਲਿਆ ਇਹ ਭਿਖਮ ਸ਼ਾਹ ਫਕੀਰ ਆਪਣੇ ਚੇਲਿਆਂ ਨੂੰ ਲੈ ਕੇ ਕਢਾਮ ਨਗਰ ਤੋਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ ਜਾ ਕੇ ਦਰਵਾਜ਼ੇ ਦੇ ਬਾਹਰ ਬਹਿ ਗਿਆ। ਆਪਣੇ ਚੇਲੇ ਨਾਲ ਲਏ ਪਏ ਨੇ ਤੇ ਜਾ ਕੇ ਇਹਨੇ ਬੇਨਤੀ ਕਰਤੀ, ਗੁਜ਼ਾਰਿਸ਼ ਕੀਤੀ ਵੀ ਮੈਂ ਸਾਹਿਬਜ਼ਾਦੇ ਦੇ ਬਾਲਕ ਦੇ ਦਰਸ਼ਨ ਕਰਨੇ ਆ, ਮਾਮਾ ਕਿਰਪਾਲ ਚੰਦ, ਮਾਤਾ ਗੁਜਰ ਕੌਰ ਉਹ ਲੈ ਕੇ ਆਏ ਨੇ ਹੁਣ ਸੋਹਣੇ ਵਸਤਰਾਂ ਵਿੱਚ, ਛੋਟਾ ਜਿਹਾ ਸਰੀਰ ਬਾਲ ਗੋਬਿੰਦ ਰਾਏ ਦਾ। ਵੈਸੇ ਗੁਰੂ ਦਾ ਸਰੂਪ ਤਾਂ ਸਰਬੱਗ ਹੈ ਨਾ, ਉਹਦਾ ਤਾਂ ਅੰਤ ਹੀ ਕੋਈ ਨਹੀਂ, ਪਰ ਇੱਥੇ ਗੱਲ ਸਰੀਰ ਦੀ ਹੋ ਰਹੀ ਹੈ। ਛੋਟਾ ਜਿਹਾ ਸਰੀਰ ਹੈ, ਸੁੰਦਰ ਵਸਤਰਾਂ ਵਿੱਚ ਲਪੇਟਿਆ ਹੋਇਆ ਬਾਹਰ ਲੈ ਕੇ ਆਏ। ਤੇ ਇੱਧਰ ਫਕੀਰ ਨੇ ਕੀ ਕੀਤਾ, ਦੋ ਕੁੱਜੀਆਂ ਨੇ ਉਹਦੇ ਕੋਲ, ਮਿੱਟੀ ਦੀਆਂ ਦੋ ਕੁੱਜੀਆਂ ਨੇ, ਇੱਕ ਵਿੱਚ ਪਾਣੀ ਪਾਇਆ ਹੋਇਆ, ਇੱਕ ਵਿੱਚ ਉਹਨੇ ਦੁੱਧ ਪਾਇਆ ਹੋਇਆ। ਇੱਕ ਬੇਨਤੀ ਪਹਿਲਾਂ ਕਰਾਂ, ਕਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੁਲਤਾਨ ਗਏ ਸੀ, ਭਾਈ ਗੁਰਦਾਸ ਦਾ ਵਚਨ ਨਾ, ਮੇਲਿਓ ਬਾਬਾ ਉੱਠਿਆ ਮੁਲਤਾਨੇ ਦੀ ਜਾਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਉਹਨਾਂ ਨੇ ਵੀ ਪ੍ਰੀਖਿਆ ਲਈ ਸੀ ਗੁਰੂ ਨਾਨਕ ਮਹਾਰਾਜ, ਇਹਨੂੰ ਕਹਿੰਦੇ ਨੇ ਸਾਇਨ ਲੈਂਗੁਏਜ, ਇਸ਼ਾਰੇ ਦੀ ਭਾਸ਼ਾ ਵਿੱਚ ਬੋਲੇ ਨਹੀਂ, ਉਹਨਾਂ ਨੇ ਦੁੱਧ ਦਾ ਕਟੋਰਾ ਭਰ ਲਿਆ ਤੇ ਗੁਰੂ ਨਾਨਕ ਮਹਾਰਾਜ ਦੇ ਅੱਗੇ ਲੈ ਕੇ ਆ ਗਏ। ਕੀ ਕਿਹਾ, ਵੀ ਜਿਵੇਂ ਇਹ ਕਟੋਰਾ ਦੁੱਧ ਦਾ ਭਰਿਆ ਹੋਇਆ, ਮੁਲਤਾਨ ਵੀ ਪੀਰਾਂ ਦੀ ਭਰੀ ਹੋਈ ਹੈ, ਕਿਤੇ ਡੇਰਾ ਪਾ ਕੇ ਨਾ ਬਹਿ ਜਾਓ, ਸਾਡੀ ਪੂਜਾ ਬੰਦ ਹੋਜੂ। ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਉਹ ਵਡਿਆਈ ਜਾਣਦੇ ਸੀ ਮਹਾਰਾਜ ਦੀ, ਵੀ ਵਡਿਆਈ ਬਹੁਤ ਵੱਡੀ ਹੈ, ਕਹਿੰਦੇ ਸਾਨੂੰ ਮੱਥੇ ਟੇਕਣੇ ਬੰਦ ਹੋ ਜਾਣ, ਸਾਨੂੰ ਮੱਥੇ ਟੇਕਣੇ ਬੰਦ ਹੋ ਜਾਣ, ਸਾਡਾ ਘਰ ਬਾਰ ਚੱਲਦਾ ਕਿਤੇ ਇਹ ਬੰਦ ਨਾ ਹੋ ਜਾਏ, ਇਹਨਾਂ ਦੀ ਵਡਿਆਈ ਵੱਡੀ ਹੈ। ਦੁੱਧ ਦਾ ਕਟੋਰਾ ਭਰ ਕੇ ਲੈ ਆਏ ਤੇ ਗੁਰੂ ਨਾਨਕ ਮਹਾਰਾਜ ਨੇ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ, ਚੰਬੇਲੀ ਦਾ ਫੁੱਲ ਸੀ ਉਹ ਕਟੋਰੇ ਚ ਪਾਤਾ। ਬੋਲੇ ਗੁਰੂ ਨਾਨਕ ਮਹਾਰਾਜ ਨੇ ਵੀ, ਉਹ ਵੀ ਨਹੀਂ ਬੋਲੇ, ਪਰ ਇਸ਼ਾਰੇ ਦੀ ਭਾਸ਼ਾ ਵਿੱਚ ਸਮਝਾ ਦਿੱਤਾ, ਪੀਰ ਜੀ ਜਿਵੇਂ ਦੁੱਧ ਦਾ ਰੰਗ ਚਿੱਟਾ, ਚੰਬੇਲੀ ਦੇ ਫੁੱਲ ਦਾ ਰੰਗ ਵੀ ਚਿੱਟਾ, ਤੁਸੀਂ ਵੀ ਰੱਬ ਦੀ ਗੱਲ ਕਰਦੇ ਹੋ, ਮੈਂ ਵੀ ਰੱਬ ਦੀ ਗੱਲ ਕਰਦਾ। ਚੰਬੇਲੀ ਦਾ ਫੁੱਲ ਦੁੱਧ ਚ ਮਿਲ ਗਿਆ, ਉਹਨੇ ਦੁੱਧ ਨੂੰ ਬਾਹਰ ਨਹੀਂ ਕੱਢਿਆ। ਕਹਿੰਦੇ ਇਸੇ ਤਰ੍ਹਾਂ ਮੈਂ ਤਾਂ ਤੁਹਾਨੂੰ ਮਿਲਣ ਆਇਆ, ਉਹ ਅੱਲਾ ਖੁਦਾ ਦੀਆਂ ਬਾਤਾਂ ਪਾਉਣ ਆਇਆ ਤੁਹਾਡੇ ਨਾਲ ਰਲ ਕੇ, ਤੁਹਾਨੂੰ ਮਲਤਾਨ ਵਿੱਚੋਂ ਬਾਹਰ ਕੱਢਣ ਵਾਸਤੇ ਨਹੀਂ ਆਇਆ, ਮੈਂ ਬਾਹਰ ਕੱਢਣ ਨਹੀਂ ਆਇਆ, ਮੈਂ ਤਾਂ ਰੱਬ ਦੀ ਗੱਲ ਕਰਨ ਆਇਆ। ਹੁਣ ਅੱਜ ਦਸਵਾਂ ਜੰਮ ਆ ਉਸੇ ਪਾਤਸ਼ਾਹ ਦਾ, ਅੱਜ ਵੀ ਇੱਕ ਫਕੀਰ ਆ ਗਿਆ, ਮੁਲਤਾਨ ਵਿੱਚ ਵੀ ਫਕੀਰ ਆਏ ਸੀ। ਇਹ ਪੀਰ ਨੇ ਕੀ ਕੀਤਾ, ਦੋ ਕੁੱਜੀਆਂ ਲਈਆਂ, ਇੱਕ ਚ ਪਾਲਿਆ ਪਾਣੀ ਤੇ ਇੱਕ ਚ ਪਾਇਆ ਦੁੱਧ। ਮਨ ਹੀ ਮਨ ਸੋਚ ਲਿਆ ਵੀ ਜਿਹੜੀ ਦੁੱਧ ਵਾਲੀ ਹੈ ਇਹ ਹੈ ਇਸਲਾਮ ਦੀ, ਜਿਹੜੀ ਪਾਣੀ ਵਾਲੀ ਹੈ ਇਹ ਹੈ ਹਿੰਦੂ ਧਰਮ ਦੀ, ਵੀ ਜੇ ਤਾਂ ਇਹਨਾਂ ਨੇ ਹੱਥ ਰੱਖਿਆ ਪਾਣੀ ਵਾਲੀ ਤੇ, ਮੈਂ ਮੰਨਾਂਗਾ ਵੀ ਇਹ ਹਿੰਦੂਆਂ ਦਾ ਗੁਰੂ ਹੈ, ਉਹਨਾਂ ਵਾਸਤੇ ਆਇਆ, ਉਹਨਾਂ ਨੂੰ ਵੀ ਪਿਆਰ ਕਰੂਗਾ, ਉਹਨਾਂ ਨੂੰ ਵੀ ਸੁਨੇਹਾ ਦਊਗਾ। ਪਰ ਜੇ ਇਹਨਾਂ ਨੇ ਆਪਣਾ ਹੱਥ ਰੱਖ ਲਿਆ ਦੁੱਧ ਵਾਲੀ ਤੇ, ਇਹ ਮੰਨਾਂਗਾ ਵੀ ਸਾਡਾ, ਸਾਡੀ ਗੱਲ ਕਰੇਗਾ, ਸਾਨੂੰ ਪਿਆਰ ਕਰੇਗਾ। ਤਾਂ ਹੋਇਆ ਕਿ ਜਦੋਂ ਕੋਲ ਲੈ ਕੇ ਕੁਝੀਆਂ ਪੀਰ ਆਇਆ ਨਾ, ਬਾਲ ਗੋਬਿੰਦ ਰਾਏ ਨੇ ਛੋਟਾ ਜਿਹਾ ਚਰਨ ਜਦੋਂ ਲਾਇਆ ਦੋਏ ਕੁੱਜੀਆਂ ਵਿੱਚੋਂ, ਨਾਲੇ ਤਾਂ ਪਾਣੀ ਨਾਲੇ ਦੁੱਧ ਡੁੱਲ ਗਿਆ, ਤੇ ਉਹ ਇਕੱਠਾ ਹੋ ਕੇ ਐ ਧਾਰਾ ਬਣ ਕੇ ਵਗਦਾ ਜਾ ਰਿਹਾ, ਵਗਦਾ ਜਾ ਰਿਹਾ। ਉਸੇ ਵਕਤ ਭੀਖਣ ਸ਼ਾਹ ਫਕੀਰ ਨੇ ਸਿਜਦਾ ਕਰ ਦਿੱਤਾ। ਕੀ ਸਮਝਿਆ, ਮੈਂ ਸਿਰਫ ਕਿਸੇ ਇਕੱਲੇ ਵਾਸਤੇ ਨਹੀਂ ਆਇਆ, ਨਹੀਂ, ਮੈਂ ਹਿੰਦੂਆਂ ਨੂੰ ਵੀ, ਮੈਂ ਇਸਲਾਮ ਨੂੰ ਵੀ ਸਾਂਝਾ ਪਿਆਰ ਕਰਾਂਗਾ, ਮੈਂ ਦੋਵਾਂ ਦਾ ਸਾਂਝਾ। ਹੋਰ ਕੀ ਸਮਝਾਇਆ, ਧਿਆਨ ਦਿਓ, ਉਹ ਵਕਤ ਇਸਲਾਮ ਦੇ ਵਿੱਚ ਕੱਟੜਤਾ ਸੀ, ਦੁੱਧ ਗਾੜਾ ਹੁੰਦਾ ਨਾ, ਪਾਣੀ ਪਤਲਾ ਹੁੰਦਾ, ਇਸਲਾਮ ਵਰਗੀ ਕੱਟੜਤਾ ਮਜ਼ਹਬੀਪਣ ਕੀ ਕਹਿੰਦੀ ਹੈ, ਇਸਲਾਮ ਕੀ ਕਹਿੰਦੀ ਹੈ ਵੀ ਜੋ ਹਜ਼ਰਤ ਮੁਹੰਮਦ ਸਾਹਿਬ ਵਿੱਚ ਵਿਸ਼ਵਾਸ ਰੱਖਦਾ ਉਹ ਮੋਮਨ ਹੈ, ਮੁਸਲਮਾਨ, ਰੱਬ ਦਾ ਬੰਦਾ, ਪਰ ਜੋ ਨਹੀਂ ਰੱਖਦਾ ਉਹ ਕਾਫਰ ਹੈ। ਆਪਾਂ ਉਹਨਾਂ ਦੀ ਨਿਗਾਹ ਵਿੱਚ ਕਾਫਰ ਹਾਂ ਜੋ ਉਹਨਾਂ 'ਚ ਵਿਸ਼ਵਾਸ ਨਹੀਂ ਰੱਖਦਾ ਹਜ਼ਰਤ ਮੁਹੰਮਦ ਸਾਹਿਬ ਵਿੱਚ, ਕੁਰਾਨ ਸ਼ਰੀਫ ਵਿੱਚ, ਤਾਂ ਉਹ ਕਾਫਰ ਹੈ। ਜਿਹੜਾ ਵਿਸ਼ਵਾਸ ਰੱਖਦਾ ਉਹ ਮੋਮਨ ਹੈ। ਕੱਟੜਤਾ ਆ ਗਈ। ਪਰ ਦੂਸਰੇ ਪਾਸੇ ਜਿਹੜਾ ਸਨਾਤਨ ਮਤ ਹੈ ਉੱਥੇ ਕਰਮ ਕਾਂਡ ਬਹੁਤ ਨੇ, ਵਹਿਮ ਭਰਮ ਬਹੁਤ ਨੇ, ਆਹ ਦਿਨ ਚੰਗਾ ਆਹ ਮਾੜਾ, ਇਸ ਤਰ੍ਹਾਂ ਦੇ ਵਹਿਮ ਭਰਮ ਬਹੁਤ ਪਾਏ ਜਾਂਦੇ ਨੇ। ਉੱਥੇ ਕੀ ਹੈ, ਪਾਣੀ ਵਰਗਾ ਪਤਲਾਪਣ ਹੈ। ਮਹਾਰਾਜ ਨੇ ਕੀ ਸਮਝਾਇਆ, ਨਾ ਤਾਂ ਦੁੱਧ ਵਰਗਾ ਗਾੜਾਪਣ, ਕੱਟੜਤਾ, ਮਜ਼ਹਬੀਪਣਾ ਮੇਰੇ ਧਰਮ ਵਿੱਚ ਹੋਏਗਾ, ਤੇ ਨਾ ਪਾਣੀ ਵਰਗਾ ਪਤਲਾਪਣ ਵਹਿਮਾਂ ਭਰਮਾਂ ਦਾ ਮੇਰੇ ਘਰ ਵਿੱਚ ਹੋਏਗਾ। ਨਾ ਅਸੀਂ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਾਂਗੇ, ਨਾ ਅਸੀਂ ਕੱਟੜਤਾ ਵਿੱਚ ਵਿਸ਼ਵਾਸ ਰੱਖਾਂਗੇ। ਫਿਰ ਕੀ ਕਰਾਂਗੇ, ਮੇਰਾ ਪਿਆਰ ਦੋਵਾਂ ਨਾਲ ਇਹੋ ਜਿਹਾ ਹੋਵੇਗਾ ਜਿਵੇਂ ਦੁੱਧ ਅਤੇ ਪਾਣੀ ਦਾ ਹੁੰਦਾ। ਤੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਪੜੋ, ਸ੍ਰੀ ਰਾਗ ਦੇ ਬਚਨ ਨੇ, ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆ ਵਟਣ ਆਪੇ ਖਵੈ ਦੁੱਧ ਕੋ ਖਾਪਣ ਨਾ ਦੇ। ਕਦੇ ਸੁਆਣੀ ਘਰ ਦੀ ਜਦੋਂ ਧਾਰ ਚੋਂਦੀ ਸੀ ਨਾ, ਮੱਝਾਂ ਗਾਵਾਂ ਦੀ ਧਾਰ ਚੋਣੀ, ਦੁੱਧ ਬਾਲਟੀ ਵਿੱਚ ਹੋਣਾ ਤੇ ਉਹਨੂੰ ਫਿਰ ਗਰਮ ਕੀਤਾ ਜਾਂਦਾ ਸੀ, ਦੁੱਧ ਨੂੰ ਚੁੱਲ੍ਹੇ ਤੇ ਰੱਖਣਾ। ਹੁਣ ਦੁੱਧ ਪਾਤਾ ਪਤੀਲੇ ਵਿੱਚ, ਥੋੜਾ ਜਿਹਾ ਦੁੱਧ ਬਚ ਗਿਆ ਤਾਂ ਬਾਲਟੀ ਵਿੱਚ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾਉਣਾ, ਉਹਨੂੰ ਕਹਿੰਦੇ ਸੀ ਹੰਗਾਲ ਪਾਉਣੀ, ਫਿਰ ਉਹ ਪਤੀਲੇ 'ਚ ਪਾ ਲੈਣਾ, ਤਾਂ ਕੀ ਹੋਇਆ ਵੀ ਦੁੱਧ ਦੇ ਵਿੱਚ ਪਾਣੀ ਮਿਲ ਗਿਆ। ਹੁਣ ਜਿੰਨੀ ਕੀਮਤ ਦੁੱਧ ਦੀ ਹੈ ਉਨੀ ਪਾਣੀ ਦੀ ਹੈ, ਉਨੀ ਪਾਣੀ ਦੀ ਹੈ ਨਾ। ਜਿਹੋ ਜੀ ਸਾਂਭ ਸੰਭਾਲ ਦੁੱਧ ਦੀ ਹੋ ਰਹੀ ਆ, ਉਹੋ ਜੀ ਪਾਣੀ ਦੀ ਹੋ ਰਹੀ ਆ। ਪਰ ਰੱਖ ਦਿੱਤਾ ਅੱਗ ਤੇ, ਪਾਣੀ ਕਹਿੰਦਾ ਦੇਖ ਭਰਾਵਾ ਵੀ ਮੈਂ ਤਾਂ ਬਹੁਤ ਪਾਣੀ ਧਰਤੀ ਤੇ ਰੁੜਨ ਵਾਲਾ, ਪਰ ਤੇਰੇ ਨਾਲ ਰਲ ਕੇ ਮੇਰੀ ਕੀਮਤ ਪੈ ਗਈ, ਮੇਰਾ ਮਾਣ ਸਤਿਕਾਰ ਵੱਧ ਗਿਆ, ਪਰ ਹੁਣ ਤੇਰੇ ਤੇ ਪੈ ਗਿਆ ਵਕਤ, ਤੈਨੂੰ ਉਬਾਲਿਆ ਜਾਵੇਗਾ, ਇਹ ਦੁੱਖ ਮੈਂ ਨਹੀਂ ਦੇਖ ਸਕਦਾ, ਤੇਰਾ ਦੁੱਖ ਮੈਂ ਨਹੀਂ ਦੇਖ ਸਕਦਾ। ਉਹ ਵਕਤ ਫਿਰ ਪਾਣੀ ਭਾਫ ਬਣ ਕੇ ਉੱਡਦਾ, ਪਾਣੀ ਭਾਫ ਬਣ ਕੇ ਉੱਡਦਾ ਤੇ ਦੁੱਧ ਕਹਿੰਦਾ ਵੀ ਜੇ ਤੂੰ ਮੈਨੂੰ ਇੰਨਾ ਪਿਆਰ ਕੀਤਾ ਨਾ ਵੀ ਮੇਰਾ ਦੁੱਖ ਦਰਦ ਤੂੰ ਨਹੀਂ ਦੇਖ ਸਕਦਾ, ਵੀ ਮੈਂ ਵੀ ਤੈਨੂੰ ਜਾਣ ਨਹੀਂ ਦਿੰਦਾ। ਦੁੱਧ ਉਬਾਲਾ ਖਾ ਕੇ ਦੁੱਧ ਚ ਉਹ ਚ ਅੱਗ ਚ ਪੈਂਦਾ, ਦੁੱਧ ਉਬਾਲਾ ਖਾ ਕੇ ਅੱਗ ਚ ਪੈਂਦਾ, ਮੈਂ ਅੱਗੇ ਬੰਦ ਕਰ ਦੂੰ ਪਰ ਤੂੰ ਨਾ ਜਾ। ਇਹ ਗੱਲ ਕਿਹਨੇ ਕਹੀ ਹੈ, ਗੁਰੂ ਨਾਨਕ ਮਹਾਰਾਜ ਨੇ। ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਭਾਵ ਕਿ ਉਹ ਇੱਕ ਦੂਜੇ ਉੱਪਰ ਦੀ ਨਿਸ਼ਾਵਰ ਹੁੰਦੇ ਨੇ, ਆਪਣਾ ਆਪ ਵਾਰਦੇ ਨੇ,